ਮੰਨੈ ਮਾਰਗ ਠਾਕ ਨਾ ਪਾਏ। ਸੋ ਇਸ ਤਰ੍ਹਾਂ ਇਹ ਚੌਦਵੀਂ ਪੌੜੀ ਹੁਣ ਪ੍ਰਾਰੰਭ ਕਰਦੇ ਆ। ਕਹਿੰਦੇ ਇਹ ਪੌੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਹੁਣ ਕਥਨ ਕਰਦੇ ਨੇ ਬਈ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਿਆ ਨਾ ਉਹਨਾਂ ਦੇ ਰਸਤੇ ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਂਦੀ, ਹਰ ਥਾਂ ਇੱਜ਼ਤ ਹੁੰਦੀ ਹੈ। ਸੋ ਆਪਣੇ ਧਰਮ ਵਿੱਚ ਵੀ ਬੰਦਾ ਪੱਕਾ ਹੋ ਜਾਂਦਾ ਹੈ, ਦੂਜਿਆਂ ਮਤਾਂ ਮਤੰਤਰਾਂ ਦਾ ਅਸਰ ਵੀ ਨਹੀਂ ਪੈਂਦਾ ਉਹਦੇ ਤੇ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੇ ਮੰਨਣ ਕਰਨ ਨਾਲ ਕਿਸੇ ਰਸਤੇ ਵਿੱਚ ਕੋਈ ਠਾਕ ਹੁੰਦਾ, ਰੋਕ ਪਾਉਣੀ, ਰੁਕਾਵਟ ਪੈਣੀ, ਰੋਕ ਨਹੀਂ ਪਾ ਸਕਦਾ, ਕਿਉਂਕਿ ਨਾਮ ਜਪਣ ਵਾਲੇ ਮਹਾਤਮਾ ਦਾ ਚਿਹਰਾ ਹਰ ਵੇਲੇ ਨਾਮ ਦੇ ਪ੍ਰਤਾਪ ਕਰਕੇ ਦਗ ਦਗ ਕਰਦਾ। ਉਹਨਾਂ ਦੀ ਦਿਵ ਮੂਰਤੀ ਤੇ ਪ੍ਰਭਾਵ ਭਰੇ ਸਰੂਪ ਦੇ ਅੱਗੇ ਕੋਈ ਠਹਿਰ ਨਹੀਂ ਸਕਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇ ਉਹ ਸੈਲ ਕਰਦੇ ਹੋਏ ਬੈਕੁੰਠ ਧਾਮ ਵਿੱਚ ਚਲੇ ਜਾਣ ਤਾਂ ਵੀ ਰਸਤੇ ਵਿੱਚ ਕੋਈ ਰੋਕ ਨਹੀਂ ਪਾਉਂਦੇ। ਠਾਕ ਨਾ ਹੋਤੀ ਤਿੰਨੋਂ ਦਰ, ਜੇ ਹੋਵੋ ਸੋ ਪ੍ਰਸੰਨ, ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ, ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵ ਲਾਏ। ਇਸ ਕਰਕੇ ਨਾਮ ਜਪਣ ਵਾਲੇ ਲਈ ਕੋਈ ਰੁਕਾਵਟ। ਅੱਜ ਮੈਂ ਇੱਥੇ ਜਦੋਂ ਐਂਬੂਲੈਂਸ ਲੰਘਦੀ ਹੈ, ਪੁਲਿਸ ਦੀ ਗੱਡੀ ਲੰਘਦੀ ਹੈ, ਦੇਖੋ ਲਾਲ ਬੱਤੀ ਦੇ ਵਿੱਚੋਂ ਹੀ ਲੰਘ ਜਾਂਦੇ ਨੇ ਉਹ, ਸਾਰੀਆਂ ਗੱਡੀਆਂ ਰਸਤਾ ਦੇ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਕੋਈ ਰੁਕਾਵਟ ਨਹੀਂ। ਰੱਬ ਦੇ ਪਿਆਰਿਆਂ ਲਈ ਕਿਸੇ ਥਾਂ ਦੇ ਉੱਤੇ ਕੋਈ ਰੁਕਾਵਟ ਨਹੀਂ, ਜਿੱਥੇ ਮਰਜ਼ੀ ਚਲੇ ਜਾਣ, ਪਤਾਲ 'ਚ ਚਲੇ ਜਾਣ। ਜਦੋਂ ਨਾਮਦਾਨ ਮਿਲ ਜਾਂਦਾ ਉਦੋਂ ਬਾਅਦ ਦੀ ਗੱਲ ਹੈ, ਇੱਕ ਜਦੋਂ ਨਾਮ ਹਿਰਦੇ 'ਚ ਸਤਿਗੁਰੂ ਦੇ ਦਿੰਦੇ ਨੇ ਉਦੋਂ ਭਾਵੇਂ ਉਹ ਪ੍ਰਲੋਕ 'ਚ। ਰਾਜਾ ਜਨਕ ਕਹਿਣ ਲੱਗਿਆ ਨਰਕ ਦੇਖਣੇ ਨੇ, ਕਹਿੰਦੇ ਮਹਾਰਾਜ ਨਰਕ ਦੇਖਣੇ ਕੀ ਕਰਨੇ, ਕਹਿੰਦੇ ਨਹੀਂ ਦੇਖਣੇ, ਨਰਕਾਂ ਚਲੇ ਗਏ ਆਪ ਹੀ। ਧਰਮਰਾਜ ਨੂੰ ਕਹਿੰਦੇ ਇਹ ਹਾਏ ਹਾਏ ਹੁੰਦੀ ਇੰਨੀ, ਕਹਿੰਦੇ ਮਹਾਰਾਜ ਇਹਨੇ ਪਾਪ ਕੀਤੇ ਨੇ, ਜਾਂ ਦੇਖਿਆ ਮਨ ਪਿੰਗਲ ਗਿਆ, ਕਹਿੰਦੇ ਇਹਨਾਂ ਨੂੰ ਕੌਣ ਕੱਢੂਗਾ, ਕਹਿੰਦੇ ਸਾਰੇ ਛੱਡਦੇ ਬਈ। ਕਹਿੰਦੇ ਮਹਾਰਾਜ ਮੈਨੂੰ ਤੁਸੀਂ ਅਕਾਲ ਪੁਰਖ ਤੋਂ ਸਜ਼ਾ ਦਿਵਾਉਣੀ, ਕਿਵੇਂ ਛੱਡਦੇ ਇਹਨਾਂ ਨੂੰ ਮੈਂ। ਕਹਿੰਦੇ ਨਹੀਂ, ਤੈਨੂੰ ਇਹਦੇ ਬਦਲੇ ਕੁਛ ਦੇਵਾਂਗੇ, ਇੱਕ ਪਾਸੇ ਇਹਨਾਂ ਦੇ ਪਾਪ ਪਾ ਲੈ, ਇੱਕ ਪਾਸੇ ਸਾਡਾ ਇੱਕ ਟਾਈਮ ਦਾ ਸਤਸੰਗਤ ਦਾ ਸਮਾਂ ਪਾ ਲੈ। ਸੰਗਤ ਇੰਨੀ ਮਹਾਨ ਹੈ, ਜਦ ਤੱਕੜੀ ਵਿੱਚ ਪਾਏ ਗਏ ਉਹ ਸੰਗਤ ਵਾਲਾ ਪੱਲਾ ਭਾਰੀ ਰਿਹਾ। ਕਿੱਥੇ ਹੁਣ ਮਹਾਤਮ ਸੰਗਤ ਦਾ, ਨਾਮ ਦਾ ਮਹਾਤਮ, ਸਾਰੇ ਨਰਕ ਖਾਲੀ ਹੋ ਗਏ। ਕਹਿੰਦੇ ਮਹਾਰਾਜ ਇਹ ਹੁਣ ਮੈਂ ਕੀ ਕਰੂੰਗਾ ਨਰਕ। ਕਹਿੰਦੇ ਕੋਈ ਨੀ, ਜਦੋਂ ਕਲਯੁੱਗ ਦਾ ਸਮਾਂ ਆਵੇਗਾ ਉਦੋਂ ਬਹੁਤ ਨਰਕ ਭਰਨਗੇ ਤੇਰੇ, ਤਾਂ ਅਸੀਂ ਤਾਂਹੀਓ ਖਾਲੀ ਕਰ ਲਏ ਪਹਿਲਾਂ ਹੀ। ਉਦੋਂ ਫਿਰ ਜਿਹੜੇ ਆਪਣੇ ਆਪ ਨੂੰ ਬਹੁਤੇ ਜ਼ਿਆਦਾ ਸਿਆਣਪ ਵਾਲੇ ਕਹਾਉਣਗੇ, ਬੁੱਧੀਵਾਨ ਕਹਾਉਣਗੇ, ਉਹ ਸਭ ਤੇਰੇ ਕੋਲ ਹੀ ਆਉਣਗੇ ਉਦੋਂ, ਕਿਉਂਕਿ ਉਹਨੇ ਭਗਤੀ ਕਰਨੀ ਨਹੀਂ ਤੇ ਬੁੱਧੀ ਦੇ ਉੱਤੇ ਮਾਣ ਹੰਕਾਰ ਕਰਨ ਹੋਣ ਕਰਕੇ ਸਭ ਕੁਛ ਤੇਰੇ ਕੋਲ ਹੀ ਆਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਜਪਣ ਵਾਲੇ ਦੀ ਕਿਤੇ ਵੀ ਕੋਈ ਰੁਕਾਵਟ ਨਹੀਂ ਹੈ। ਮੰਨੈ ਪਾਤ ਸਿਉਂ ਪ੍ਰਗਟ ਜਾਏ। ਨਾਮ ਦਾ ਮੰਨਣ ਜਿਹੜਾ ਬੰਦਾ ਕਰਦਾ ਉਹ ਪਤ ਸਿਉਂ ਇੱਜ਼ਤ ਦੇ ਨਾਲ ਦੁਨੀਆਂ ਵਿੱਚੋਂ ਪ੍ਰਗਟ ਹੀ ਜਾਂਦਾ। ਪਹਿਲਾਂ ਤਾਂ ਪ੍ਰਗਟ ਦੁਨੀਆਂ 'ਚ ਹੋ ਜਾਂਦਾ ਨਾਮ ਜਪਣ ਕਰਕੇ, ਮੰਨਣ ਕਰਨੇ ਕਰਕੇ, ਫਿਰ ਪਤ ਸਿਉਂ ਜਾਏ ਪ੍ਰਗਟ ਹੀ ਸੰਸਾਰ ਦੇ ਵਿੱਚੋਂ ਇੱਜ਼ਤ ਨਾਲ ਜਾਂਦਾ। ਕਈ ਤਾਂ ਸੰਸਾਰ ਤੋਂ ਕੋਈ ਲਮਕ ਕੇ ਜਾਂਦੇ ਨੇ, ਕੋਈ ਬਿਮਾਰੀ ਨਾਲ ਜਾਂਦੇ ਨੇ, ਕੋਈ ਕਿਵੇਂ ਜਾਂਦੇ ਨੇ, ਕੋਈ ਕੈਸੀ ਮੌਤ ਮਰਦੇ ਨੇ। ਰੱਬ ਦੇ ਪਿਆਰੇ ਕਹਿੰਦੇ ਚਾਹ ਰਹੇ ਹਾਂ ਬਈ ਦੱਸ ਕੇ ਜਾਂਦੇ, ਬਹੁਤ ਮਹਾਤਮਾ ਦੱਸ ਕੇ ਜਾਂਦੇ ਨੇ, ਚੰਗਾ ਬਈ ਸਵੇਰੇ 4 ਵਜੇ ਜਾਣਾ, ਕੋਈ 2 ਵਜੇ ਜਾ ਰਿਹਾ। ਇਸ ਤਰ੍ਹਾਂ ਸਾਰਿਆਂ ਨਾਲ ਗੱਲਾਂ ਬਾਤਾਂ ਆਪਣੀਆਂ ਕਰਕੇ ਉਸ ਤੋਂ ਬਾਅਦ ਦੱਸ ਕੇ, ਚੰਗਾ ਭਾਈ ਹੁਣ ਸਾਡਾ ਸਮਾਂ ਆ ਗਿਆ ਜਾ ਰਹੇ। ਸਾਰੀ ਦੁਨੀਆਂ 'ਚ ਜੈ ਜੈਕਾਰ ਹੁੰਦੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਏ ਮੰਨਿਆ ਭਵਜਲ ਲੰਘੀ ਹੈ ਫਿਰ ਵਿਘਨ ਨਾ ਹੋਈ, ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ, ਨਾਨਕ ਸਤਿਗੁਰ ਮਿਲਿਆ ਨਾਉ ਮੰਨੀਆਂ ਜਿਨ ਦੇਵੈ ਸੋਈ। ਜਿਵੇਂ ਪਹਿਲਾਂ ਸੁਣਿਆ ਦੀਆਂ ਪੌੜੀਆਂ ਸੀ ਨਾ, ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੈ, ਇਸੇ ਤਰ੍ਹਾਂ ਹੀ ਸਾਰੰਗ ਦੀ ਵਾਰ ਵਿੱਚ ਇਹ ਚੌਥੇ ਪਾਤਸ਼ਾਹ ਮਹਾਰਾਜ ਨੇ ਉੱਥੇ ਮੰਨਣ ਦੀਆਂ ਵੀ ਦੱਸੀਆਂ ਕਿ ਮਹਾਰਾਜ ਮੰਨੈ ਮੰਨੈ ਲਿਖਿਆ, ਪਰ ਉਹ ਕੀ ਮੰਨੈ ਲਿਖਿਆ? ਕਹਿੰਦੇ ਨਾਏ ਮੰਨਿਆ, ਨਾਏ ਮੰਨਿਆ ਲਿਖਿਆ, ਉਹ ਨਾਮ ਦਾ ਮੰਨਣ। ਮੰਨੈ ਮਾਗੋ ਨਾ ਚੱਲੈ ਪੰਥ, ਨਾਮ ਦੇ ਮੰਨਣ ਕਰਕੇ ਨਾ ਪੰਥ ਜਿਹੜੇ ਭੇਖਾਂ ਦੇ ਰਸਤੇ ਪਰ ਨਹੀਂ ਚੱਲਦਾ, ਤਰ੍ਹਾਂ ਤਰ੍ਹਾਂ ਦੇ ਭੇਖ ਨੇ ਸੰਸਾਰ ਦੇ ਅੰਦਰ। ਮੱਗ ਨਹੀਂ ਕਹਿਣਾ, ਮੱਗ ਘੱਗੇ ਨਾਲ ਵੀ ਹੁੰਦਾ ਮੱਗ, ਤੇ ਇਸੇ ਤਰੀਕੇ ਨਾਲ ਮੱਗ ਇੱਥੇ ਔਂਕੜ ਲੱਗਿਆ ਮਾਗੋ, ਪੋਲਾ ਜਾਂ ਬੋਲਣਾ ਮਾਗੋ, ਮੱਗ ਤੋਂ ਭਾਵ ਮਾਰਗ। ਉਹ ਗਲਤ ਰਸਤੇ ਉੱਤੇ ਨਹੀਂ ਚੱਲਦਾ ਮੰਨੈ ਮਾਗ, ਉਹਨਾਂ ਚੱਲੈ ਪੰਥ। ਸੋ ਇਸ ਕਰਕੇ ਮੰਨੈ ਧਰਮ ਸੇਤੀ ਸੰਬੰਧ, ਨਾਮ ਦਾ ਮੰਨਣ ਕਰਨ ਵਾਲੇ ਨੂੰ ਸੁਤੇ ਸਿੱਧ ਧਰਮ ਵਿੱਚ ਪਰਪੱਕਤਾ ਮਿਲ ਜਾਂਦੀ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਕਹਿੰਦੇ ਨਾਮ ਦਾ ਮੰਨਣ ਜੇ ਕੋਈ ਕਰੇ ਨਾ, ਉਹਦਾ ਧਰਮ ਨਾਲ ਤਾਂ ਸੰਬੰਧ ਪੈਂਦੇ, ਧਰਮ ਰਾਜਾ ਵੀ ਉਹਦਾ ਮਿੱਤਰ ਬਣ ਜਾਂਦਾ। ਬ੍ਰਹਮ ਗਿਆਨੀ ਹੋਣ ਕਰਕੇ ਜਾਂ ਨਾਮ ਜਪਣੇ ਕਰਕੇ ਮੈਤਰੀ ਸੰਬੰਧ ਹੋ ਜਾਂਦਾ ਉਹਦਾ ਧਰਮ ਰਾਜੇ ਨਾਲ, ਕਿਉਂਕਿ ਧਰਮ ਰਾਜਾ ਕੋਈ ਰਾਕਸ਼ ਜਾਂ ਦੈਂਤ ਨਹੀਂ ਹੈ। ਧਰਮ ਰਾਜਾ ਕੀ ਹੈ? ਗੁਰੂ ਸਾਹਿਬ ਬਾਣੀ ਲਿਖਦੇ ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਧਰਮ ਰਾਜ ਜੀ ਤਾਂ ਬਹੁਤ ਅੱਛੇ ਇੱਕ ਰਿਸ਼ੀ ਮੁਨੀ ਬ੍ਰਹਮ ਗਿਆਨੀ ਨੇ, ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਬੰਦੇ ਦੇ ਹਿਸਾਬ ਕਿਤਾਬ ਤੇ। ਔਰ ਜਿਹੜੇ ਬੰਦੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਉਹ ਖੁਦ ਦਰਸ਼ਨ ਕਰਨ ਆਉਂਦੇ ਨੇ। ਕਹਿੰਦੇ ਮੇਰੇ ਧੰਨ ਭਾਗ ਨੇ ਜੋ ਸੰਤਾਂ ਨੇ ਦਰਸ਼ਨ ਦਿੱਤੇ ਨੇ, ਮੇਰਾ ਘਰ ਪਵਿੱਤਰ ਕੀਤਾ, ਜੇ ਸੰਤ ਉੱਥੇ ਚਲੇ ਜਾਣ। ਜੇ ਧਰਮਰਾਜ ਨੂੰ ਪਤਾ ਲੱਗ ਜੇ ਵੀ ਅੱਜ ਫਲਾਨੇ ਬੰਦੇ ਨੂੰ ਨਾਮਦਾਨ ਅਕਾਲ ਪੁਰਖ ਨੇ ਦਿੱਤਾ, ਉਸੇ ਟਾਈਮ ਉੱਥੇ ਆ ਜਾਂਦਾ, ਦਰਸ਼ਨ ਕਰਦਾ, ਧੰਨ ਹੈ ਤੂੰ। ਬੜੇ ਜੀਵ ਨਰਕਾਂ ਚ ਮੇਰੇ ਕੋਲ ਮਾਰ ਖਾਂਦੇ ਨੇ, ਪਰ ਤੂੰ ਧੰਨ ਹੈ ਜਿਹੜਾ ਆਪਣੇ ਧਰਮ ਨਾਲ ਗੂੜਾ ਸੰਬੰਧ ਪਾ ਕੇ ਤੂੰ ਬ੍ਰਹਮ ਗਿਆਨ ਵਿੱਚ ਚਲਿਆ ਗਿਆ ਹੈ, ਤੇਰੇ ਉੱਤੇ ਕਿਰਪਾ ਹੋ ਗਈ ਅਕਾਲ ਪੁਰਖ ਵਾਹਿਗੁਰੂ ਦੀ। ਕੁਛ ਐਸੀਆਂ ਚੀਜ਼ਾਂ ਵੀ ਜਿਹੜੀਆਂ ਸੁਣ ਕੇ ਕਿਸੇ ਕਿਸੇ ਨੂੰ ਹੈਰਾਨਗੀ ਜੀ ਵੀ ਹੁੰਦੀ ਆ, ਕਈ ਇਹਨਾਂ ਚੀਜ਼ਾਂ ਨੂੰ ਹੋ ਸਕਦਾ ਉਹਨਾਂ ਨੂੰ ਮਨ ਹੀ ਨਾ ਮੰਨੇ, ਪਰ ਗੱਲ ਇਹ ਆ ਵੀ ਜਿੰਨਾ ਕੁ ਵਿਦਿਆਰਥੀ ਆ ਉਨੀ ਕੁ ਸਮਝ ਲੱਗ ਜਾਂਦੀ ਹੈ, ਸਾਰੀ ਸੱਚਾਈ ਹੋਈ ਹੈ। ਇਹ ਬਹੁਤ ਸੰਤਾਂ ਮਹਾਤਮਾ ਲਈ ਤਾਂ ਮਾਮੂਲੀ ਜਿਹੀਆਂ ਗੱਲਾਂ ਨੇ, ਜਿਹੜੇ ਨਵੇਂ ਬੰਦੇ ਉਹਨਾਂ ਲਈ ਬਹੁਤ ਵੱਡੀਆਂ ਗੱਲਾਂ ਨੇ। ਸੋ ਜਿਵੇਂ ਕਿਸੇ ਜਗ੍ਹਾ ਤੇ ਖੜੇ ਸੀ ਕੋਈ ਮਹਾਤਮਾ ਦੱਸਦੇ ਸੀ, ਕਹਿੰਦੇ ਆਹ ਦਰਖਤਾਂ ਜਿਹਾ ਕੋਲੇ, ਕਹਿੰਦੇ ਉਹ ਆਪਣੇ ਲੰਗਰ ਚ ਬੰਤ ਸਿੰਘ ਹੈਗਾ, ਉਹਦੀ ਮਾਤਾ ਨੂੰ ਜਮਦੂਤ ਲਈ ਜਾਣ, ਕਹਿੰਦੇ ਮੈਂ ਦਬਕਾ ਮਾਰਿਆ, ਹੋਏ ਛੱਡੋ ਇਹਨੂੰ, ਸਾਡੇ ਸੇਵਾਦਾਰ ਦੀ ਮਾਤਾ ਨੂੰ ਕਿੱਧਰ ਲਈ ਜਾਂਦੇ ਹੋ? ਕਹਿੰਦੇ ਮਹਾਰਾਜ ਇਹਨੇ ਤੁਹਾਡੀ ਨਿੰਦਾ ਗੁਰੂ ਘਰਾਂ ਦੀ ਨਿੰਦਾ ਬਹੁਤ ਕੀਤੀ ਆ, ਤਾਂ ਲੈ ਕੇ ਚੱਲੇ ਆ। ਉਹ ਕਹਿੰਦੇ ਪਰ ਇਹਦਾ ਜਿਹੜਾ ਭਚੰਗੀ ਆ ਉਹ ਤਾਂ ਸਾਡੇ ਲੰਗਰ ਸੇਵਾ ਕਰਦਾ ਕਿੰਨਿਆਂ ਸਾਲਾਂ ਤੋਂ, ਹੁਣ ਉਹਦੀ ਮਾਤਾ ਨਰਕਾਂ ਨੂੰ ਜਾਵੇ ਇਹ ਵੀ ਨਹੀਂ ਚੰਗਾ, ਚਾਹ ਭਾਜੋ। ਕਹਿੰਦੇ ਉਸੇ ਵਕਤ ਉਹਨੂੰ ਸਵਰਗਾਂ ਨੂੰ ਭੇਜਤਾ। ਹੁਣ ਇਹ ਗੱਲ ਤਾਂ ਸੁਣਾਉਣੀ ਪਈ, ਮੈਨੂੰ ਪਤਾ ਵੀ ਇਹਨਾਂ ਚੀਜ਼ਾਂ ਦੇ ਉੱਤੇ ਲੋਕ ਵਿਸ਼ਵਾਸ ਹੀ ਨਹੀਂ ਕਰਦੇ ਵੀ ਇਹ ਹੋ ਵੀ ਜਾਂਦਾ। ਵਿਸ਼ਵਾਸ ਤਾਂ ਮਹਾਰਾਜ ਵੇਲੇ ਨਹੀਂ ਹੁੰਦਾ ਰਿਹਾ, ਛੇਵੇਂ ਪਾਤਸ਼ਾਹ ਵੇਲੇ ਪੰਡਿਤ ਨਿਤਾਨੰਦ ਕਹਿੰਦਾ ਤੁਹਾਡੇ ਸਿੱਖ ਮਹਾਰਾਜ ਐਡਾ ਝੂਠ ਬੋਲਦੇ। ਕਹਿੰਦੇ ਕੀ ਹੋ ਗਿਆ ਨਿਤਾਨੰਦ? ਕਹਿੰਦੇ ਮਹਾਰਾਜ ਮੈਂ ਪ੍ਰਸ਼ਾਦਾ ਛਕਦਾ ਸੀ, ਤੁਹਾਡੇ ਚਾਰ ਸਿੱਖ ਭਾਂਡੇ ਮਾਂਜਦੇ ਬੈਠੇ। ਇੱਕ ਕਹਿੰਦਾ ਵੀ ਮੇਰੀ ਤਾਂ ਹੁਣ ਅਵਸਥਾ ਇਹ ਜਿਹੀ ਹੋ ਗਈ, ਚਾਰ ਘੰਟੇ 'ਚ ਸੱਚਖੰਡ ਜਾ ਆਉਣਾ। ਦੂਜਾ ਕਹਿੰਦਾ ਦੋ ਘੰਟੇ, ਇੱਕ ਕਹਿੰਦਾ ਇੱਕ ਘੰਟੇ, ਇੱਕ ਕਹਿੰਦਾ ਅੱਖਾਂ ਮੀਚਦੇ ਸੱਚਖੰਡ ਹੁੰਦੇ ਆ, ਖੋਲਦੇ ਇੱਥੇ ਹੁੰਦੇ ਆ। ਕਹਿੰਦੇ ਮਹਾਰਾਜ ਗਰੜ ਪੁਰਾਣ 'ਚ ਤਾਂ ਲਿਖਿਆ ਬੰਦਾ ਪਾਪੀ ਬੰਦਾ ਜਿਹੜਾ ਉਹ 16 ਮਹੀਨੇ ਜਾਂਦਾ ਨਰਕਾਂ ਨੂੰ, ਅਤੇ ਪੁੰਨੀ ਜਿਹੜਾ ਉਹ ਸਵਰਗਾਂ 'ਚ 12 ਮਹੀਨੇ ਜਾਂਦਾ। ਮਹਾਰਾਜ ਕਹਿੰਦੇ ਦੇਖੋ ਗੱਲ ਇਹ ਆ, ਜਦ ਤੱਕ ਤੂੰ ਆਪ ਨਹੀਂ ਨਾ ਕਰਦਾ ਅਮਲ, ਉਦੋਂ ਤੱਕ ਤੈਨੂੰ ਹੁਣ ਪਤਾ ਲੱਗਣਾ। ਜੇ ਮੈਂ ਵੀ ਕਹਿ ਦਿਆਂ ਤੂੰ ਕਹੇਂਗਾ ਖਾਲੀ ਮਹਾਰਾਜ ਵੀ ਐਂ ਕਹਿੰਦੇ। ਕਹਿੰਦਾ ਮਹਾਰਾਜ ਫਿਰ ਮੈਨੂੰ ਵੀ ਦਿਖਾਓ। ਮਹਾਰਾਜ ਕਹਿੰਦੇ ਚੰਗਾ ਫਿਰ 22 ਘੰਟੇ ਮੂਲ ਮੰਤਰ ਕਰ 6 ਮਹੀਨੇ ਲਗਾਤਾਰ, 2 ਘੰਟੇ ਸੌਣਾ ਰੋਜ਼, 22 ਘੰਟੇ ਹੀ ਤੂੰ ਸੰਗਤ ਦੇ ਵਿੱਚ ਭਾਂਡੇ ਮਾਂਜੀ ਜਾ, ਬੇਸ਼ੱਕ ਭਾਵੇਂ ਮੂਲ ਮੰਤਰ ਕਰੀ ਜਾ, ਸੇਵਾ ਵੀ ਕਰੀ ਜਾ, ਬਸ ਮਾਲਾ ਤੋਂ ਬਿਨਾਂ ਹੀ ਇੱਕ ਮੂਲ ਮੰਤਰ ਸਮਾਪਤ, ਦੂਜਾ ਸ਼ੁਰੂ ਕਰੀ ਜਾ। 6 ਮਹੀਨੇ ਬਾਅਦ ਪੰਡਿਤ ਨਿਤਾਨੰਦ ਤੇ ਗੁਰਾਂ ਦੀ ਵੀ ਕਿਰਪਾ ਹੋਈ, ਕਿਰਪਾ ਦ੍ਰਿਸ਼ਟੀ ਨਾਲ ਤੱਕ ਵੀ ਦਿੱਤਾ, ਆ ਕੇ ਮਹਾਰਾਜ ਦੇ ਕੋਲ ਲੰਮਾ ਪੈ ਗਿਆ, ਮੱਥਾ ਟੇਕਣ ਲੱਗ ਗਿਆ। ਮਹਾਰਾਜ ਮੈਨੂੰ ਮਾਫ ਕਰ ਦੇਣਾ। ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਤੁਹਾਡੇ ਸਿੱਖ ਸੱਚ ਬੋਲਦੇ ਆ, ਮੈਨੂੰ ਹੀ ਭੁਲੇਖਾ ਲੱਗ ਗਿਆ ਸੀ। ਹੁਣ ਮਹਾਰਾਜ ਮੇਰੀ ਖੁਦ ਦੀ ਅਵਸਥਾ, ਮੈਂ ਅੱਖਾਂ ਮੀਚਦਾ ਸੱਚਖੰਡ 'ਚ ਹੁੰਦਾ, ਖੋਲਦਾ ਇੱਥੇ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਗਰੜ ਪੁਰਾਣ 'ਚ ਵੀ ਝੂਠ ਨਹੀਂ ਲਿਖਿਆ ਹੋਇਆ, ਸੱਚ ਹੀ ਲਿਖਿਆ ਹੋਇਆ ਉੱਥੇ, ਉਹ ਅਵਸਥਾ ਕਿਹਦੀ ਆ? ਪੁੰਨੀ ਪਾਪੀ ਦੀ। ਉੱਥੇ ਨਾਮ ਜਪਣ ਵਾਲੇ ਤਾਂ ਗੱਲ ਹੀ ਨਹੀਂ ਕੀਤੀ ਹੋਈ, ਇਸ ਕਰਕੇ ਅਸੀਂ ਲਿਖ ਵੀ ਦਿੱਤਾ ਜਪਜੀ ਸਾਹਿਬ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹ, ਆਪੇ ਬੀਜ ਆਪੇ ਹੀ ਖਾਹ। ਇਸ ਕਰਕੇ ਨਿਤਾਨੰਦ ਇਹ ਜਿਹੜਾ ਹੈ ਨਾ ਅਵਸਥਾ ਦੀ ਗੱਲ ਹੈ, ਜਦੋਂ ਬਣ ਜਾਂਦੀ ਆ ਉਦੋਂ ਬੰਦੇ ਨੂੰ ਪਤਾ ਲੱਗਦਾ ਕਿ ਬਾਕੀ ਸਾਰਾ ਕੁਝ ਹੈਗਾ। ਕਈ ਜਿਹੜੇ ਟੇਢੇ ਜੇ ਸੀ ਪਹਿਲਾਂ, ਮੇਰੇ ਨਾਲ ਵੀ ਟੇਢੇ ਸੀ ਕਈ ਆਪਦੇ ਹੀ ਬੰਦੇ, ਜਦ ਇੱਕ ਦੋ ਦੀ ਅਵਸਥਾ ਬਣੀ ਹੁਣ ਪਛਤਾਈ ਜਾਂਦੇ ਨੇ ਔਰ ਹੈਰਾਨ ਹੀ ਹੋਈ ਜਾਂਦੇ ਨੇ। ਉਹ ਕਹਿੰਦੇ ਅਸੀਂ ਐਵੇਂ ਸਮਝਦੇ ਵੀ ਇੱਕ ਪੌੜ ਜੇ ਮਾਰਦਾ ਰਹਿੰਦਾ, ਕਹਿੰਦੇ ਇੰਨਾ ਕੁਛ ਹੈ ਇੰਨਾ ਕੁਛ ਪਹਿਲਾਂ ਕਿਤੇ ਪਤਾ ਲੱਗ ਜਾਂਦਾ। ਮੈਂ ਕਿਹਾ ਕਿਉਂ ਪਤਾ ਲੱਗ ਜਾਂਦਾ, ਇਹ ਤਾਂ ਅਕਾਲ ਪੁਰਖ ਦੀ ਮਰਜ਼ੀ, ਜਦੋਂ ਉਹਨੇ ਲਾਉਣਾ ਬੰਦੇ ਨੂੰ ਉਦੋਂ ਹੀ ਲਾਉਣਾ। ਇਸ ਕਰਕੇ ਅਕਾਲ ਪੁਰਖ ਦੀ ਕਿਰਪਾ ਹੁੰਦੀ, ਮਹਾਰਾਜ ਕਹਿੰਦੇ ਨਾਮ ਦੀ ਤਾਕਤ ਨੂੰ ਸਮਝਣਾ ਕਰੋ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮਹਾਰਾਜ ਕਹਿੰਦੇ ਇਹ ਜਿਹਾ ਪਰਮਾਤਮਾ ਦਾ ਨਾਮ ਭਾਈ, ਜਿਹਨੇ ਪਿੱਛੇ ਵੀ ਸਾਰੇ ਤਾਰੇ ਹੈ ਉਹ ਨਾਮ ਹੁਣ ਵੀ ਤਾਰ ਰਿਹਾ, ਉਹ ਨਾਮ ਅੱਗੇ ਨੂੰ ਵੀ ਤਾਰੇਗਾ। ਜੇ ਕੋਈ ਮੰਨਣ ਕਰਨਾ ਜਾਣੇ ਨਾ ਨਾਮ ਨੂੰ, ਤਾਂ ਉਹਨੂੰ ਪਤਾ ਲੱਗਦਾ ਵੀ ਨਾਮ ਕੀ ਹੈ। ਬਹੁਤ ਵੱਡੀ ਬਖਸ਼ਿਸ਼। ਇਹ ਸਾਰੀਆਂ ਪੌੜੀਆਂ ਕਿਸੇ ਦੇ ਅੱਖਰ 62, ਕਿਸੇ ਦੇ 63, ਕਿਸੇ ਦੇ 64, ਇੰਨੇ ਕੀ ਨੇ। ਸੋ ਇਹ 14ਵੀਂ ਪੌੜੀ ਦੇ 62 ਅੱਖਰ ਕੋਲੋਂ ਉਚਾਰਨ ਕਰਕੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। 15ਵੀਂ ਪੌੜੀ ਪ੍ਰਾਰੰਭ ਕਰਦਿਆਂ ਹੋਇਆਂ ਫਰਮਾਉਂਦੇ ਨੇ, ਮੰਨੈ ਪਾਵਹਿ ਮੋਖ ਦੁਆਰ। ਇਹਦੇ ਸਾਰੇ ਵਿਸ਼ਰਾਮ ਮੰਨੈ ਉੱਤੇ ਹੀ ਲੱਗਣੇ ਨੇ। ਇਸੇ ਕਰਕੇ ਆਪਾਂ ਜਦੋਂ ਬੋਲਣ ਵਿੱਚ ਵਿਸ਼ਰਾਮ ਦਿਖਾ ਜਾਂਦੇ ਹਾਂ, ਲਗਾਤਾਰ ਨਹੀਂ ਬੋਲਦੇ ਮੰਨੈ ਪਾਵਹਿ ਮੋਖ ਦੁਆਰ, ਉਹ ਤਾਂ ਤੇਜ਼ ਪਾਠ 'ਚ ਬੋਲਣਾ। ਫਿਰ ਸੰਥਿਆ ਵਿੱਚ ਮੰਨੈ ਪਾਵਹਿ ਮੋਖ ਦੁਆਰ, ਰਾਰੇ ਦਾ ਔਂਕੜ ਵੀ ਆ, ਖੱਖੇ ਨੂੰ ਔਂਕੜ ਵੀ ਆ। ਹੁਣ ਇਹ 15ਵੀਂ ਪੌੜੀ ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਸਿੱਖ ਨਾਮ ਨੂੰ ਸੁਣ ਕੇ ਮੰਨਣ ਕਰਦੇ ਨੇ ਉਹ ਘਰ ਬੈਠੇ ਹੀ ਮੁਕਤੀ ਪਾ ਲੈਂਦੇ, ਪਰਿਵਾਰ ਦਾ ਵੀ ਭਲਾ ਕਰ ਲੈਂਦੇ ਨੇ। ਜੇ ਕੋਈ ਗੁਣਗ੍ਰਾਹੀ ਸਿੱਖ ਉਹਦੇ ਕੋਲ ਆ ਵੀ ਜਾਂਦਾ ਉਹਨੂੰ ਵੀ ਨਾਮ ਦੀ ਦਾਤ ਦੇ ਕੇ ਤਾਰ ਲੈਂਦੇ ਨੇ, ਅਤੇ ਜੂਨੀਆਂ ਦੇ ਚੱਕਰ ਚ ਪੈਂਦੇ ਹੀ ਨਹੀਂ। ਹੁਣ ਨਾਮ ਐਸੀ ਕਿਰਪਾ ਕਰ ਦਿੰਦਾ, ਬੜੀ ਬਖਸ਼ ਮਿਹਨਤ ਕਰਨੀ ਪੈਂਦੀ ਆ। ਦੁਨੀਆਂ ਅੰਦਰ ਹਰ ਇੱਕ ਬੰਦਾ ਮਿਹਨਤ ਕਰਦਾ, ਲੋਕੀ ਬਹੁਤ ਮਿਹਨਤ ਕਰਦੇ ਨੇ, ਕਾਹਦੇ ਲਈ? ਪੈਸੇ ਲਈ। ਪੈਸਾ ਉਹਨਾਂ ਨੂੰ ਮਿਲਦਾ, ਕਈਆਂ ਨੇ ਮਿਹਨਤ ਕਰ ਕਰਕੇ ਬਹੁਤ ਧਨ ਇਕੱਠਾ ਕਰ ਲਿਆ, ਕਈਆਂ ਨੇ ਜਹਾਜ਼ ਵੀ ਖਰੀਦ ਲਏ। ਮਿਹਨਤ ਹੈ ਨਾਮ ਦੇ ਉੱਤੇ, ਪਰ ਇੱਕ ਧੋਖਾ ਹੈ ਬੜਾ ਵੱਡਾ। ਜਦੋਂ ਦੁਨੀਆਂ ਨੂੰ ਛੱਡ ਕੇ ਜਾਣਾ ਉਦੋਂ ਸਰੀਰ ਵੀ ਨਹੀਂ ਨਾਲ ਜਾਣਾ, ਫਿਰ ਇਹ ਧੋਖਾ ਹੋ ਗਿਆ ਕਿ ਨਾਲ ਲੈ ਕੇ ਜਾਣ ਲਈ ਕੁਛ ਨਹੀਂ ਇਕੱਠਾ ਕੀਤਾ, ਫਿਰ ਅੱਗੇ ਭੁੱਖਾ ਕਿਆ ਖਾਏ। ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮੰਨੈ ਪਾਵਹਿ ਮੋਖ ਦੁਆਰ, ਜੇ ਨਾਮ ਨੂੰ ਸੁਣ ਕੇ ਮੰਨਣ ਕਰਦਾ ਨਾ ਜਿਹੜਾ ਬੰਦਾ, ਉਹ ਆਪਣੇ ਦਰਵਾਜ਼ੇ ਭਾਵ ਘਰ ਵਿੱਚ ਬੈਠਾ ਹੀ ਮੁਕਤੀ ਪਾ ਲੈਂਦਾ। ਸਲੋਕ ਮੁਕਤੀ, ਸਮੀਪ ਮੁਕਤੀ, ਸਰੂਪ ਮੁਕਤੀ, ਸਾਜੁਜ ਮੁਕਤੀ, ਦੁਆਰਿਆਂ ਦੀ ਮੁਕਤੀ ਪਾ ਲੈਂਦਾ। ਮੁਕਤੀ ਦਾ ਦਰਵਾਜ਼ਾ ਕੀ ਚੀਜ਼ ਅਸਲ ਵਿੱਚ? ਬ੍ਰਹਮ ਗਿਆਨ ਹੈ, ਉਹਨੂੰ ਪਾ ਲੈਂਦਾ। ਮੰਨੈ ਪਾਵਹਿ ਮੋਖ, ਮੁਕਤੀ ਦਾ ਦੁਆਰ ਦਰਵਾਜ਼ਾ ਗਿਆਨ, ਬ੍ਰਹਮ ਗਿਆਨ ਪਾ ਲੈਂਦਾ। ਨਾਮ ਨੂੰ ਮੰਨਣ ਕਰਨ ਵਾਲਾ 5ਵੀਂ ਮੁਕਤੀ ਪਾਉਂਦਾ, ਉਹ ਕੇਵਲ ਮੁਕਤੀ ਹੁੰਦੀ। ਜਿਹੜੀਆਂ ਪਹਿਲਾਂ ਮੁਕਤੀਆਂ ਕਈਆਂ 4, ਇਹ 4 ਮੁਕਤੀਆਂ ਨੂੰ ਕਹਿੰਦੇ ਮੁਕਤ ਬੱਪੜੀ ਪੀ ਗਿਆਨੀ ਤਿਆਗ ਹੈ। ਸਲੋਕ ਹੁੰਦਾ ਉਹ ਸਲੋਕ ਦੀ ਪ੍ਰਾਪਤੀ ਹੋ ਜਾਣੀ ਜਿਹਦੀ ਉਪਾਸ਼ਨਾ ਕਰਦਾ। ਸਮੀਪ ਮੁਕਤੀ ਹੁੰਦੀ ਹੈ ਕੋਲ ਰਹਿਣਾ ਹਮੇਸ਼ਾ। ਸਰੂਪ ਮੁਕਤੀ ਹੁੰਦੀ ਹੈ ਉਹ ਜਿਹਾ ਸਰੂਪ ਬਣ ਜਾਣਾ। ਇਹ ਸਾਰੀਆਂ ਮੁਕਤੀਆਂ ਆਪਾਂ ਨੂੰ ਮਹਾਰਾਜ ਨੇ ਜਿਉਂਦੇ ਹੀ ਦੇਤੀਆਂ। ਇਸ ਕਰਕੇ ਕੇਵਲ ਮੁਕਤੀ ਹੁੰਦੀ ਕਿ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ, ਇਹ ਕੇਵਲ ਮੁਕਤੀ। ਮੰਨੈ ਪਰਵਾਰੈ ਸਾਧਾਰ, ਜੇ ਨਾਮ ਨੂੰ ਸੁਣ ਕੇ ਮੰਨਣ ਕਰਦੇ ਨੇ ਉਹ ਪ੍ਰਤੱਖ ਸਾਰੇ ਆਪਣੇ ਪਰਿਵਾਰ ਨੂੰ, ਕੁਟੰਬ ਨੂੰ, ਸਾਰਿਆਂ ਨੂੰ। ਸਾਧਾਰ ਹੁੰਦਾ ਸਹਿਤ, ਆਧਾਰ ਦੇ ਆਸਰੇ ਦੇ ਕਰ ਲੈਂਦੇ, ਉਹਨਾਂ ਨੂੰ ਨਾਮ ਦਾ ਆਸਰਾ ਮਿਲ ਜਾਂਦਾ। ਕਿਉਂਕਿ ਜੇ ਇੱਕ ਤੇ ਕਿਰਪਾ ਹੋਣੀ ਹੈ ਪਰਿਵਾਰ ਚ, ਬਾਕੀ ਵੀ ਸਾਰੇ ਕਿਰਪਾ ਦੇ ਹੌਲੀ ਹੌਲੀ ਪਾਤਰ ਬਣ ਜਾਂਦੇ ਨੇ, ਮਹਾਰਾਜ ਦੀ ਮਿਹਰ ਹੋ ਜਾਂਦੀ, ਰਿਸ਼ਤੇਦਾਰ ਵੀ ਸੁਧਰ ਜਾਂਦੇ ਨੇ। ਫਿਰ ਜਦੋਂ ਇੱਕ ਨੂੰ ਨਾਮ ਮਿਲਿਆ, ਨਾਮ ਦਾ ਸਰਕਲ ਖੂਨ ਦੇ ਹਿਸਾਬ ਨਾਲ ਚੱਲਦਾ। ਫਿਰ ਕਿਤੇ ਵੀ ਉਸ ਖੂਨ ਦਾ ਬੰਦਾ ਬੈਠਾ ਨਾ, ਉਹਦਾ ਧੀਆਂ ਪੁੱਤਰ, ਪੋਤਰੇ ਪੜੋਤਰੇ, ਦੋਹਤੇ ਦੋਹਤੇ, ਸਾਰਾ ਜਿੱਥੇ ਤੱਕ ਕੁਲਦੀ ਜਾਂਦੀ ਹੈ ਸ਼ਾਖ, ਉੱਥੇ ਤੱਕ ਹੀ ਨਾਮ ਦਾ ਪ੍ਰਭਾਵ ਚੱਲਿਆ ਜਾਂਦਾ, ਅਤੇ ਉਹ ਬੰਦੇ ਆਪਣੇ ਆਪ ਹੀ ਬਦਲ ਜਾਂਦੇ ਨੇ। ਮਹਾਰਾਜ ਦੀ ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਬਦਲਦੇ ਦੇਖੇ ਵੀ ਨੇ, ਇਹ ਨਹੀਂ ਕਿ ਨਹੀਂ ਦੇਖੇ। ਇਸ ਕਰਕੇ ਮਹਾਰਾਜ ਦੀ ਬਖਸ਼ਿਸ਼ ਪਰਿਵਾਰਾਂ ਦੇ ਉੱਤੇ ਵੀ ਹੁੰਦੀ ਹੈ। ਜੇ ਉਹ ਸਾਧੂ ਪਹਿਰਾਵੇ ਵਿੱਚ ਹੈ ਤਾਂ ਆਪਣੇ ਸਿੱਖੀ ਸੇਵਕੀ ਨੂੰ ਪਰਿਵਾਰ ਨੂੰ ਨਾਮ ਦੇ ਆਸਰੇ ਕਰ ਲੈਂਦਾ। ਜੇ ਉਹ ਬਿਲਕੁਲ ਬਰਕਤ ਹੈ ਤਾਂ ਨਾ ਹੀ ਇਸਤਰੀ ਪੁੱਤਰ ਕੋਈ, ਨਾ ਹੀ ਸਿੱਖੀ ਸੇਵਕੀ ਨੂੰ ਪਰਿਵਾਰ ਹੈ, ਤਾਂ ਫਿਰ ਆਪਣੇ ਇੰਦਰੀਆਂ ਰੂਪ ਪਰਿਵਾਰ ਨੂੰ ਨਾਮ ਦੇ ਆਸਰੇ ਕਰ ਲੈਂਦਾ। ਇੰਦਰੀਆਂ ਵੀ ਇੱਕ ਪਰਿਵਾਰ ਆਪਣਾ, ਅੱਖਾਂ, ਕੰਨ, ਨੱਕ, ਹੱਥ, ਪੈਰ, ਆਪਣੀਆਂ ਸਭ ਇੰਦਰੀਆਂ ਨੂੰ ਇੰਜ ਪਰਮੇਸ਼ਰ ਦੇ ਪਰਾਇਣ ਕਰਦਾ ਕਿ ਨਹੀਂ, ਨੇਤਰੋ ਮੇਰੇ ਹੋ ਹਰ ਤੁਮ ਹੈ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਸ਼ਰਵਣੋ ਮੇਰੇ ਹੋ ਸਾਚਾ ਸੁਣਨ ਨੂੰ ਉਠਾਏ। ਕਿਹੜੀ ਚੀਜ਼ ਨਹੀਂ ਮਹਾਰਾਜ ਨੇ ਉਚਾਰਨ ਕੀਤੀ ਸੀ ਆਨੰਦ ਸਾਹਿਬ ਦੇ ਵਿੱਚ, ਸਾਰੇ ਅੰਗਾਂ ਨੂੰ ਬਣਾ ਲੈਂਦਾ। ਅਥਵਾ ਜੇ ਗ੍ਰਿਸਤੀ ਹੈ, ਬ੍ਰਹਮ ਗਿਆਨੀ ਹੈ, ਨਾਲ ਪ੍ਰਚਾਰ ਵੀ ਹੈ, ਪਰਿਵਾਰ ਵੀ ਸੁਧਰਿਆ, ਸੰਗਤ ਰੂਪ ਪਰਿਵਾਰ ਵੀ ਸੁਧਰਿਆ, ਇੰਦਰੀਆਂ ਵੀ ਸੁਧਰ ਗਈਆਂ। ਨਾ ਖਿੰਜੋ ਤਾੜਾ, ਜਿੱਤ ਲਾਈਆਂ ਤਿੱਤ ਲੱਗਦੀਆਂ, ਨਾ ਖਿੰਜੋ ਤਾੜਾ, ਹੁਣ ਜਿੱਥੇ ਲਾਉਂਦੇ ਹਾਂ ਉੱਥੇ ਲੱਗਦੀਆਂ। ਪਹਿਲਾਂ ਤਾਂ ਅੱਖਾਂ ਧੱਕੇ ਨਾਲ ਹੀ ਜਾਂਦੀਆਂ ਸੀ ਇੱਧਰ ਉੱਧਰ, ਪਰ ਅੱਖਾਂ ਹੀ ਕਾਬੂ 'ਚ ਹੋ ਗਈਆਂ, ਕੰਨ ਕਾਬੂ 'ਚ ਹੋ ਗਏ, ਜ਼ਬਾਨ ਕਾਬੂ 'ਚ ਹੋ ਗਈ, ਸਾਰੇ ਸਰੀਰ ਨੂੰ ਹੀ ਕਾਬੂ 'ਚ ਕਰ ਲਿਆ ਆਪਣੇ। ਮਨ ਨੂੰ ਨਹੀਂ ਕਿਤੇ ਜਾਣ ਦਿੰਦੇ, ਮਨ ਜਿੱਤਿਆ ਜੱਗ ਜੀਤ ਹੋ ਗਿਆ, ਮਨ ਜਿੱਤਿਆ ਗਿਆ ਤਾਂ ਸਾਰਾ ਕੁਝ ਜਿੱਤਿਆ ਗਿਆ। ਸੋ ਜਿਵੇਂ ਭਗਤ ਉਜਾਗਰ ਸਿੰਘ ਜੀ ਹੋਏ ਨੇ, ਇੱਕ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਭੂਆ ਦੇ ਪੁੱਤਰ, ਉਹਨਾਂ ਦੇ ਉਸਤਾਦ ਵੀ ਸੀਗੇ, ਮਹਾਂਪੁਰਸ਼ ਕਹਿੰਦੇ ਭਗਤ ਜੀ ਮੇਰਾ ਮਨ ਨਹੀਂ ਟਿਕਦਾ, ਜਦ ਛੋਟੀ ਉਮਰ 'ਚ ਹੁੰਦੇ ਸੀ। ਕਹਿੰਦੇ ਕਰਤਾਰ ਸਿੰਘ ਇੱਥੇ ਮੇਰੇ ਕੋਲ ਬੈਠ, ਉਹਨਾਂ ਦਾ ਆਪਣਾ ਮਨ ਬਹੁਤ ਟਿਕਿਆ ਹੋਇਆ ਸੀ। ਕਹਿੰਦੇ ਚੰਗਾ ਹੁਣ ਆਪਦੇ ਮਨ ਨੂੰ ਕਹਿ ਕੇ ਦੇਖ ਵੀ ਜਿੱਥੇ ਜਾ ਕੇ ਦਿਖਾਉਂਦਾ ਜਾਵੇ, ਇਹਨੂੰ ਕਹਿ ਜਾਵੇ ਜ਼ੋਰ ਲਾ ਹਟੇ। ਕਹਿੰਦੇ ਮੇਰਾ ਮਨ ਕਿਤੇ ਗਿਆ ਹੀ ਨਾ, ਕਿਉਂਕਿ ਜਦ ਇੱਕ ਦਾ ਆਪਣੇ ਵੱਸ 'ਚ ਹੁੰਦਾ ਮਨ, ਉਹ ਦੂਜੇ ਦੇ ਮਨ ਨੂੰ ਮੁੱਠੀ 'ਚ ਕਰ ਰੱਖਦਾ। ਜਾਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਕਥਾ ਕਰਦੇ ਸੀ, ਸਿੰਘ ਕਹਿੰਦੇ ਅੱਜ ਮਹਾਰਾਜ ਤੁਸੀਂ 4 ਘੰਟੇ ਲਾ ਤੇ ਫਿਰ ਸੰਗਤ ਕਾਹਲੀ ਨਾ ਪਵੇ, 6 ਘੰਟੇ ਕਥਾ, 4 ਘੰਟੇ ਆਮ ਕਥਾ ਹੋ ਜਾਂਦੀ। ਕਹਿੰਦੇ ਕਹਿਣਾ ਤਾਂ ਨਹੀਂ ਚਾਹੀਦਾ, ਪਰ ਮੈਂ ਕਹਿਣਾ ਕਿ ਸਾਰਿਆਂ ਦੇ ਮਨ ਸਾਡੀ ਮੁੱਠੀ 'ਚ ਹੀ ਹੁੰਦੇ ਉਸ ਵਕਤ, ਕਿਉਂਕਿ ਜਦ ਇੱਕ ਮਨ ਜਿੱਤਿਆ ਹੋਇਆ ਹੋਵੇ ਨਾ, ਉਹਦੇ ਪ੍ਰਭਾਵ ਥੱਲੇ ਸਾਰੇ ਹੀ ਮਨ ਆ ਜਾਂਦੇ ਨੇ, ਕੋਈ ਹਿਲਦਾ ਨਹੀਂ। ਕਹਿੰਦੇ ਇੱਕ ਮਨ ਜਿੱਤਿਆ ਹੋਵੇ ਤਾਂ ਸਭ ਮਨ ਜਿੱਤੇ ਜਾਂਦੇ ਨੇ। ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰੂਪੀ ਦੁਸ਼ਮਣ ਜਿੱਤਿਆ ਸਾਰੇ ਦੁਸ਼ਮਣ ਜਿੱਤ ਲਏ, ਇੱਕ ਮਨ ਨੂੰ ਮਿੱਤਰ ਬਣਾ ਲਿਆ ਸਾਰੇ ਮਿੱਤਰ ਬਣ ਗਏ, ਸਾਰੀ ਗੱਲ ਮਨ ਤੇ ਖੜੀ। ਮੰਨੈ ਤਰੈ ਤਾਰੇ ਗੁਰ ਸਿੱਖ, ਕਹਿੰਦੇ ਜੋ ਨਾਮ ਸੁਣ ਕੇ ਮੰਨਣ ਕਰਦਾ ਉਹ ਗੁਰੂ ਆਪ ਤਾਂ ਤਰਦਾ ਹੀ ਤੇ ਸਿੱਖ ਨੂੰ ਵੀ ਤਾਰਦਾ। ਮੰਨੈ ਤਰੈ, ਪਹਿਲਾਂ ਗੁਰੂ ਤਰਦਾ ਫਿਰ ਤਾਰੇ ਗੁਰ ਸਿੱਖ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਜੋ ਗੁਰਸਿੱਖ ਨਾਮ ਨੂੰ ਮੰਨਣ ਕਰਦਾ ਉਹ ਆਪ ਤਾਂ ਤਰਦਾ ਹੀ ਤਰਦਾ, ਫਿਰ ਅੱਗੇ ਹੋਰਨਾਂ ਨੂੰ ਵੀ ਤਾਰਦਾ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੁਣ ਜਿਹੜੇ ਸਿੱਖ ਨੇ ਨਾਮ ਨੂੰ ਮੰਨਣ ਕੀਤਾ ਉਹ ਆਪ ਤਾਂ ਤਰਿਆ ਹੀ ਤਰਿਆ ਅਤੇ ਗੁਰੂ ਨੂੰ ਵੀ ਤਾਰ ਦਿੰਦਾ, ਜੈਸਾ ਕਿ ਧੰਨੇ ਭਗਤ ਨੇ ਆਪਣੇ ਗੁਰੂ ਤਰਲੋਚਨ ਨੂੰ ਤਾਰਿਆ ਸੀ। ਤਰਲੋਚਨ ਨੇ ਤਾਂ ਉਸਤਾਦ ਬਣ ਕੇ ਉਹਨੂੰ ਪੱਥਰ ਦੇਤਾ ਤੇ ਉਹ ਤੋਂ ਗਾਂ ਲਵੇਰੀ ਲੈ ਲਈ, ਲੈ ਵੀ ਧੰਨਿਆ ਆ ਲੈ ਰੱਬ। ਪਰ ਜਦ ਧੰਨੇ ਨੇ ਕੀਤੀ ਭਗਤੀ, ਮਨ ਦੀ ਹੋਈ ਇਕਾਗਰਤਾ, ਰੱਬ ਆਪਣੇ ਤੋਂ ਵੀ ਦੂਰ ਨਹੀਂ, ਪੱਥਰ ਕਰਕੇ ਉਹਦਾ ਇੱਕ ਕੇਂਦਰ ਬਣ ਗਿਆ, ਉਹ ਧਿਆਨ ਲੱਗ ਗਿਆ। ਉਹ ਹੌਲੀ ਹੌਲੀ ਮਨ ਅੰਤਰੀਵ ਮੁੱਖ ਹੋ ਕੇ ਅੰਦਰੋਂ ਇਕਾਗਰ ਹੋਣ ਕਰਕੇ ਉਹ ਪਰਮੇਸ਼ੁਰ ਪ੍ਰਗਟ ਹੋ ਗਏ ਸਾਖਿਆਤ ਪਰਮੇਸ਼ੁਰ। ਤਾਂ ਆਪਾਂ ਹੁਣ ਦੇਖੋ ਦੋ ਹੀ ਹੈ ਚੀਜ਼ਾਂ, ਹੁਣ ਆਪਣਾ ਮਨ ਨੈਗੇਟਿਵ ਪੋਜ਼ਿਟਿਵ ਜਿਹੜੀਆਂ ਦੋ ਤਾਰਾਂ ਨੇ ਖੱਬੇ ਸੱਜੇ ਨੂੰ ਐਵੇਂ ਜਾਈ ਜਾਂਦੀਆਂ, ਜਦੋਂ ਹੀ ਇਹ ਬਲਬ ਦੇ ਨਾਲ ਨੈਗੇਟਿਵ ਪੋਜ਼ਿਟਿਵ ਤਾਰਾਂ ਨੂੰ ਚਾਨਣ ਕਰਦਾ, ਇਸੇ ਤਰ੍ਹਾਂ ਮਨ ਆਪਣਾ ਜਦੋਂ ਹੀ ਆਪਾਂ ਇਕੱਠਾ ਕੀਤਾ ਨਾ, ਉਦੋਂ ਹੀ ਪ੍ਰਕਾਸ਼ ਹੋ ਜਾਂਦਾ। ਨਾ ਕਛ ਆਏਬੋ ਨਾ ਕਛ ਜਾਏਬੋ ਰਾਮ ਕੀ ਦੁਹਾਈ। ਕਬੀਰ ਜੀ ਕਹਿੰਦੇ ਨਾ ਕੁਛ ਆਉਂਦਾ ਨਾ ਕੁਛ ਜਾਂਦਾ, ਰੱਬ ਦੀ ਦੁਹਾਈ ਬੰਦਿਆ, ਰੱਬ ਨੇ ਕਿਹੜਾ ਕਿਤੋਂ ਆਉਣਾ, ਉਹ ਤਾਂ ਇੱਥੇ ਹੀ ਖੜਾ। ਗੱਲ ਤਾਂ ਇਹ ਹੈ ਕਿ ਸਾਡੇ ਅੰਦਰਲੀ ਇਕਾਗਰਤਾ ਨਹੀਂ ਹੋਈ, ਧੰਨੇ ਨੂੰ ਵਿਰਾਗ ਹੋ ਗਿਆ, ਪ੍ਰੇਮ ਹੋ ਗਿਆ, ਉਹ ਪੱਥਰ ਪੁੱਥਰ ਸਭ ਭੁੱਲ ਗਿਆ। ਫਿਰ ਉਹ ਅੰਦਰਲੇ ਪਾਸੇ ਬਿਰਤੀ ਜਾ ਕੇ ਜਦੋਂ ਮਨ ਇਕਾਗਰ ਹੋਇਆ ਨਾ, ਇਕਦਮ ਪ੍ਰਕਾਸ਼। ਹੁਣ ਧੰਨੇ ਦੇ ਤਾਂ ਨੱਕੇ ਮੋੜੇ, ਖੂਹ ਚਲਾਵੇ ਰੱਬ ਬਲਦ, ਉਹ ਚਲਾਉਂਦਾ ਕਦੇ ਕੁਛ ਕਰਦਾ ਸਾਰੇ ਕੰਮ। ਤਰਲੋਚਨ ਕਹਿਣ ਲੱਗਿਆ ਧੰਨਿਆ ਫਿਰ ਕਿਵੇਂ ਹੈ, ਮਿਲਿਆ ਰੱਬ? ਕਹਿੰਦੇ ਹਾਂ, ਉਹਦੇ ਕੁਤਰਾ ਕਰਦਾ ਅੱਠਿਆਂ ਦਾ, ਉਹ ਮੇਰਾ ਖੂਹ ਚਲਾ ਰਿਹਾ। ਉਹ ਰੱਬ ਨੇ ਜਿੰਨੇ ਕੰਮ ਸੀ ਉਨੇ ਹੀ ਰੂਪ ਧਾਰ ਲਏ। ਤਰਲੋਚਨ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ, ਉਹ ਇਹ ਤਾਂ ਸੱਚਮੁੱਚ ਹੀ ਮਿਲ ਗਿਆ, ਮੈਂ ਤਾਂ ਇਹਨੂੰ ਉਹੀ ਕੀਤਾ। ਉਹ ਚਰਨੀ ਡਿੱਗ ਪਿਆ, ਧੰਨਿਆ ਮੈਨੂੰ ਮਾਫ਼ ਕਰ ਦੇ, ਮੈਂ ਤਾਂ ਧੋਖਾ ਕੀਤਾ, ਧੰਨਿਆ ਹੁਣ ਇੱਕ ਕੰਮ ਕਰ ਦੇ, ਮੈਨੂੰ ਵੀ ਦਰਸ਼ਨ ਕਰਾ ਦੇ। ਧੰਨੇ ਨੇ ਹੱਥ ਜੋੜੇ ਰੱਬ ਅੱਗੇ, ਮਹਾਰਾਜ ਜੀ ਇਹਨੂੰ ਵੀ ਦਰਸ਼ਨ ਦੇ ਦਿਓ। ਕਹਿੰਦੇ ਧੰਨਿਆ ਇਹ ਬੜਾ ਬੇਈਮਾਨ ਆਦਮੀ ਹੈ, ਇਹਨੂੰ ਨਹੀਂ ਦਰਸ਼ਨ ਦੇਣੇ, ਇਹਨਾਂ ਕਿੰਨਾ ਧੋਖਾ ਕੀਤਾ। ਜੇ ਪੱਥਰ ਦੇ ਕੇ ਕਹਿੰਦਾ ਫਿਰ ਰੱਬ ਹੈ, ਮੈਂ ਕਿਤੇ ਪੱਥਰ। ਜਦ ਕਹਿਣ ਲੱਗਿਆ ਨਹੀਂ ਮਹਾਰਾਜ ਜ਼ਰੂਰ ਕਿਰਪਾ ਕਰੋ, ਇਹਦੇ ਕਰਕੇ ਹੀ ਤਾਂ ਮੈਨੂੰ ਤੁਸੀਂ ਮਿਲੇ ਹੋ, ਭਾਵੇਂ ਨੇ ਧੋਖਾ ਹੀ ਕੀਤਾ। ਉਸ ਵਕਤ ਫਿਰ ਜਦ ਕਹਿੰਦੇ ਚੰਗਾ ਧੰਨਿਆ, ਜੇ ਤੂੰ ਕਹਿਣਾ ਤਾਂ ਦਰਸ਼ਨ ਦੇ ਦਿੰਦਾ। ਇਸ ਕਰਕੇ ਜਦ ਦਰਸ਼ਨ ਦਿੱਤੇ ਤਾਂ ਕਹਿੰਦੇ ਉਹ ਜਿਹੜਾ ਉਸਤਾਦ ਸੀ ਉਹਦਾ ਗੁਰੂ ਬਣਿਆ ਸੀ, ਉਹ ਵੀ ਨਿਹਾਲ ਹੋ ਗਿਆ। ਇਸ ਕਰਕੇ ਕਹਿੰਦੇ ਨੇ ਜੇ ਤਾਂ ਗੁਰੂ ਕਮਜ਼ੋਰ ਹੋਵੇ ਤਾਂ ਤਕੜਾ ਚੇਲਾ ਵੀ ਨਿਹਾਲ ਕਰ ਦਿੰਦਾ, ਪਰ ਇੱਧਰ ਤਾਂ ਸਤਿਗੁਰ ਨੇ ਨਾ, ਸਤਿਗੁਰ ਤਾਂ ਪਹਿਲਾਂ ਹੀ ਸਮਰੱਥ ਨੇ। ਇਹ ਤਾਂ ਇੱਕ ਦੱਸਿਆ ਕੀ ਹੋ ਸਕਦਾ ਨਾਮ ਜਪਣ ਦੇ ਨਾਲ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੰਨੈ ਨਾਨਕ ਭਵਹਿ ਨਾ ਭਿੱਖ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਬੰਦਾ ਨਾਮ ਦਾ ਮੰਨਣ ਕਰਨ ਵਾਲਾ ਨਾ, ਭਿੱਖ ਹੁੰਦੀ ਭਿੱਖਿਆ ਨਹੀਂ ਮੰਗਦਾ ਫਿਰਦਾ, ਕੌਡੀ ਨਹੀਂ ਮੰਗਦਾ ਫਿਰਦਾ, ਤਰਲੇ ਨਹੀਂ ਕੱਢਦਾ, ਸਰੀਰਕ ਲੋੜਾਂ ਵਾਸਤੇ ਉਹਦੀ ਬਿਰਤੀ ਕਦੀ ਮੰਗਤ ਭਾਵ ਚ ਨਹੀਂ ਜਾਂਦੀ। ਕਬੀਰ ਭਲੀ ਮਧੂਕਰੀ ਨਾ ਬਿਦਕੋ ਨਾਜ, ਦਾਵਾ ਕਾਹੂ ਕੋ ਨਹੀਂ ਬੜਾ ਦੇਸ ਬੜ ਰਾਜ। ਕਬੀਰ ਜੀ ਕਹਿੰਦੇ ਜਦ ਭੁੱਖ ਲੱਗਦੀ ਦੋ ਪ੍ਰਸ਼ਾਦੇ ਕਿਤੋਂ ਮੰਗ ਲਈ ਖਾ ਲੈਂਦੇ ਨੇ, ਇਉਂ ਨਹੀਂ ਕਰੀਦਾ। ਮਧੂਕੜੀ ਹੁੰਦੀ ਆ, ਡਾਲੀ ਹੁੰਦੀ ਪਹਿਲਾਂ ਪਿੰਡਾਂ ਚ, ਉਹ ਬਸ ਇਕੱਠੀ ਹੋ ਜਾਂਦੀ ਸੀ, ਘਰ ਘਰ ਤੋਂ ਰੋਟੀ ਉਹੀ ਖਾ ਲੈਣੀ, ਊ ਮੰਗ ਤੇ ਬਣ ਕੇ ਨਾ ਫਿਰਨਾ। ਇੱਕ ਤਾਂ ਇਹ ਹੁੰਦੀ ਹੈ ਭਿੱਖ, ਇੱਕ ਹੁੰਦੀ 84 ਲੱਖ ਜੁਨੀਆਂ ਰੂਪੀ ਭਿਕਸ਼ਾ ਚ ਨਹੀਂ ਪੈਂਦਾ, ਥਾਂ ਥਾਂ ਮੰਗਦਾ ਫਿਰਦਾ। ਇੱਕ ਹੁੰਦੀ ਭਿੱਖ ਜਗਿਆਸੂ, ਐਵੇਂ ਵਿਅਰਥ ਨਹੀਂ ਭਾਉਂਦਾ ਫਿਰਦਾ। ਸੋ ਭਿੱਖ ਹੁੰਦਾ ਭਿੱਖਾਂ ਵਿੱਚ ਐਵੇਂ ਭਵਣਾ। ਮਹਾਰਾਜ ਕਹਿੰਦੇ ਉਹ ਸਾਰਾ ਕੁਛ ਫਿਰ ਮੁੱਕ ਜਾਂਦਾ ਨਾਮ ਦਾ ਮੰਨਣ ਕਰਨ ਨਾਲ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮਹਾਰਾਜ ਕਹਿੰਦੇ ਭਾਈ ਸਿੱਧੋ, ਗੁਰਸਿੱਖੋ, ਭਾਈ ਸੰਗਤੋ, ਮਾਇਆ ਮੈਲ ਤੋਂ ਰਹਿਤ ਪਰਮੇਸ਼ਰ ਦਾ ਨਾਮ ਪਿੱਛੇ ਵੀ ਤਾਰਦਾ ਹੀ ਆਇਆ, ਸਭ ਨੂੰ ਹੁਣ ਵੀ ਤਾਰਦਾ, ਅੱਗੇ ਨੂੰ ਤਾਰੇਗਾ। ਕਹਿੰਦੇ ਪਰ ਤੁਸੀਂ ਆਪਣੇ ਮੰਨਣ ਕਰੋ, ਮਨ ਦੇ ਵਿੱਚ ਨਾਮ ਵਿੱਚ ਵੀ ਇੰਨੀ ਤਾਕਤ ਹੈ, ਜੇ ਆਪਾਂ ਕਹਿ ਦਈਏ ਇਹਦੇ ਨਾਲ ਕੀ ਹੋਜੂ ਫਿਰ, ਐਂ ਤਾਂ ਜੋ ਮਰਜ਼ੀ ਕਹੀ ਜਾਵੇ, ਕਿਸੇ ਨਾਲ ਕੁਛ ਵੀ ਨਹੀਂ ਹੁੰਦਾ ਫਿਰ। ਆਏ ਨਾਲ ਕੀ ਲੈ, ਕਿਰਪਾਨ ਨਾਲ ਕਿਸੇ ਨਾ, ਕੰਘੇ ਨਾਲ ਕਿਸੇ ਨਾ, ਅੰਮ੍ਰਿਤ ਨਾਲ ਕੀ ਹੋਈ ਨਾ, ਉਹ ਨਾਲ ਕੀ ਹੋ ਜਾਣਾ। ਜੇ ਇਹ ਭਾਵਨਾ ਬਣਾ ਲਈ ਫਿਰ ਤਾਂ ਕੁਛ ਵੀ ਨਹੀਂ ਹੋਣਾ, ਭਾਵਨਾ ਬਣਾਉਣੀ ਪੈਂਦੀ, ਭਾਵਨਾ ਦੀ ਪੂੰਜੀ ਨਹੀਂ ਸਾਰਾ ਕੁਛ ਕਰਨਾ। ਜੇ ਭਾਵਨਾ ਬਣਾ ਲਈਏ ਨਾ, ਅਸਲ ਤੇ ਗੱਲ ਭਾਵਨਾ ਦੀ ਹੈ, ਭਾਵਨਾ ਬਣਾ ਲਈਏ। ਮਹਾਰਾਜ ਨੂੰ ਕਿਹੜਾ ਠੰਡ ਲੱਗਦੀ ਹੈ, ਮਹਾਰਾਜ ਨੂੰ ਕਿਹੜਾ ਭੁੱਖ ਲੱਗਦੀ ਹੈ, ਲੋਕੀ ਇਹ ਕਹਿੰਦੇ। ਪਰ ਤੁਸੀਂ ਭਾਵਨਾ ਕਿਹੋ ਜਿਹੀ ਬਣਾਉਂਦੇ ਹੋ, ਉਹ ਤਾਂ ਉਸ ਹਿਸਾਬ ਨਾਲ ਹੀ ਚੱਲ ਪੈਂਦੇ ਨੇ। ਚੱਲ ਮਹਾਰਾਜ ਤੈਨੂੰ ਕਿਹੜਾ ਠੰਡ ਲੱਗਦੀ ਹੈ, ਅਸੀਂ ਨਾ ਤੈਨੂੰ ਕੰਬਲ ਦਈਏ, ਅਤੇ ਕਿਹਦਾ ਕਿਹੜਾ ਭੁੱਖ ਲੱਗਦੀ ਹੈ ਨਾ ਤੈਨੂੰ। ਮਹਾਰਾਜ ਕਹਿੰਦੇ ਠੀਕ ਹੈ, ਫਿਰ ਮਿਹਨਤ ਦੁਨੀਆਂ 'ਤੇ ਆਉਣ ਦੀ ਵੀ ਲੋੜ ਨਹੀਂ ਸੀ, ਉਹ ਭਲੇ ਲੋਕੋ ਕਿਸੇ ਬਹਾਨੇ ਤੁਸੀਂ ਸੇਵਾ ਕਰ ਲਓ ਮੇਰੀ, ਅਤੇ ਤੁਹਾਡਾ ਭਲਾ ਹੋ ਜਾਏਗਾ। ਭਾਵਨਾ ਕਰਨੀ ਹੈ, ਜਿੰਨੀ ਭਾਵਨਾ ਉੱਤੇ ਚੱਕੀ ਜਾਣੀ ਆ ਉੱਨੀ ਹੀ ਕਿਰਪਾ ਹੋਈ ਜਾਣੀ। ਅਸਲ ਵਿੱਚ ਧੰਨੇ ਨੇ ਭਾਵਨਾ ਨਾਲ ਹੀ ਪਾਇਆ ਹੈ, ਭਾਉ ਭਗਤ ਦਾ ਭੁੱਖਾ ਹੈ ਗੋਬਿੰਦ। ਤੇ ਮਹਾਰਾਜ ਕਹਿੰਦੇ ਜੇ ਭਾਵਨਾ ਨਹੀਂ ਤਾਂ ਕੁਛ ਵੀ ਨਹੀਂ ਹੈ, ਤੁਸੀਂ ਭਾਵਨਾ ਬਣਾਉਣੀ ਆ, ਆਪਣੀ ਭਾਵਨਾ ਨਾਲ ਉਹਨੇ ਪ੍ਰਗਟ ਹੋਣਾ। ਜੇ ਹੁਣ ਤੁਸੀਂ ਕਹੋ ਵੀ ਇੱਥੇ ਕਿਹੜਾ ਕੋਈ ਰੱਬ ਹੈਗਾ, ਉਹ ਕਹਿੰਦਾ ਹਾਂ ਮੈਂ ਹੈ ਹੀ ਨਹੀਂ ਤੇਰੀ ਭਾਵਨਾ ਅਨੁਸਾਰ। ਇੱਕ ਸੇਵਕ ਕਹਿੰਦਾ ਵੀ ਇੱਥੇ ਤਾਂ ਪਰਮਾਤਮਾ ਦਾ ਪ੍ਰਕਾਸ਼ ਹੈ, ਉਹ ਕਹਿੰਦੇ ਹਾਂ ਤੇਰੇ ਲਈ ਹੈਗਾ। ਤੁਸੀਂ ਜੋ ਕਰਨਾ ਜੋ ਸੋਚਣਾ ਉਹ ਜਿਹੀ ਹੋ ਜਾਣਾ, ਸੰਗਤ ਨੇ ਸੋਚਣਾ, ਭਾਵਨਾ ਬਣਾਉਣੀ ਹੈ। ਜੇ ਭਾਵਨਾ ਨਹੀਂ ਤਾਂ ਕੁਛ ਵੀ ਨਹੀਂ, ਜੇ ਭਾਵਨਾ ਹੈ ਤਾਂ ਸਭ ਕੁਛ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਵਨਾ ਆਪਣੀ ਬਣਾ ਲਓ, ਕਿਉਂਕਿ ਨਾਮ ਨੂੰ ਸੁਣਨੇ ਕਰਕੇ ਹੀ ਮੰਨਣੇ ਕਰਕੇ ਹੀ ਸਾਰਾ ਕੁਛ ਹੋ ਜਾਂਦਾ। ਮਹਾਰਾਜ ਕਹਿੰਦੇ ਨਾ ਇਹ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ, ਨਾ ਇਹ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ। ਇਸ ਕਰਕੇ ਨਾਮ ਵਿੱਚੋਂ ਹੀ ਮਿਲਣਾ ਸਾਰਾ ਕੁਛ। 60 ਅੱਖਰ ਉਚਾਰੇ ਇਸ ਪੌੜੀ ਦੇ, 4 ਸੁਣੇ ਦੀਆਂ, 4 ਮੰਨੇ ਦੀਆਂ, ਕੁੱਲ 8 ਪੌੜੀਆਂ ਦੇ 507 ਅੱਖਰ ਆਏ ਹੁਣ ਤੱਕ, 5983 ਅੱਖਰ ਕੁੱਲ ਲਗਾ ਮਾਤਰਾ, ਇੰਨੀਆਂ ਹੀ ਲਗਾ ਮਾਤਰਾ ਇੰਨੀ ਅੱਖਰ ਜਪਜੀ ਸਾਹਿਬ ਦੇ। ਹਰ ਬੰਦਾ ਕਹਿੰਦਾ ਮੈਂ ਜਪਜੀ ਸਾਹਿਬ ਦਾ ਸੌਖਾ ਲੱਗਦਾ, ਇਹ ਝੱਟ ਪੜ੍ਹ ਲੂੰ ਮੈਂ, ਜਾਪ ਸਾਹਿਬ ਔਖਾ, ਜਾਪ ਸਾਹਿਬ ਸੌਖਾ ਬਹੁਤ, ਜਪਜੀ ਸਾਹਿਬ ਔਖਾ ਪੜ੍ਹਨ, ਮਹਿੰਗੀ ਬਾਣੀ ਜਪਜੀ ਸਾਹਿਬ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਜਿੱਥੇ ਆ ਗਈ ਵਾ ਇੰਨੀ ਸੌਖੀ ਨਹੀਂ ਹੈ ਵੀ ਆਪਾਂ ਉਹੀ ਪੜ੍ਹ ਲਾਂਗੇ। ਸੰਥਿਆ ਕਰੇ ਤੋਂ ਬਿਨਾਂ ਨਹੀਂ ਬਾਣੀ ਪੜ੍ਹੀ ਜਾਂਦੀ। ਪਰ ਜੋ ਮਹਾਰਾਜ ਨੇ ਅੱਜ ਨਾਮ ਦਾ ਮਹਾਤਮ ਕਿਹਾ ਉਸ ਉੱਤੇ ਵੀ ਅਮਲ ਕਰੀਏ। ਮਹਾਰਾਜ ਕਹਿੰਦੇ ਜਰਾ ਮਨ ਦੇ ਅੰਦਰ ਨਾਮ ਦੇ ਮਹਾਤਮ ਨੂੰ ਮੰਨ ਕੇ ਦੇਖੋ। ਸੋ ਜਿਵੇਂ 2004 ਦੇ ਜੋ ਟੋਰਾਂਟੋ ਸੀ ਉਹ ਇੱਕ ਸੁਭਾਵਿਕ ਹੀ ਇੱਕ ਸੋ ਪਰਿਵਾਰ ਦੇ ਬੀਬੀ ਸੀ, ਉਹਨੂੰ ਸੁਭਾਵਿਕ ਹੀ ਉਦੋਂ ਵੈਸੇ ਪ੍ਰਕਾਸ਼ ਦਿਖਣ ਲੱਗ ਗਿਆ ਸਾਰੀ ਸੰਗਤ ਚ। ਉਹਦੀ ਲੜਕੀ ਸੀ ਛੋਟੀ ਜੀ, ਇੱਧਰਲੇ ਬੱਚੇ ਭੋਲੇ ਸਿੱਧੇ ਸਾਦੇ ਜੇ ਬੜੇ ਹੁੰਦੇ ਆ, ਬਹੁਤ ਹੀ ਜ਼ਿਆਦਾ ਹੁੰਦੇ ਨਿਰਛਲ ਜੇ। ਤੇ ਉਹ ਕਹਿੰਦੀ ਵੀ ਮੈਨੂੰ ਤਾਂ ਨਹੀਂ ਹੋਇਆ ਇੱਦਾਂ, ਤੁਹਾਨੂੰ ਕਿੱਦਾਂ ਹੋ ਗਿਆ? ਕਹਿੰਦੇ ਇਹ ਮੇਰੀ ਮੰਮੀ ਨੂੰ ਹੋ ਗਿਆ, ਮੈਨੂੰ ਨਹੀਂ ਹੁੰਦਾ। ਮੈਂ ਕਿਹਾ ਤੂੰ ਭਾਵਨਾ ਕਰਕੇ ਬਹਿ ਜਾ, ਤੈਨੂੰ ਹੋ ਜਾਊਗਾ। ਉਹ ਦੂਜੇ ਦਿਨ ਜਦ ਸੰਗਤ ਚ ਬੈਠੀ ਮਾਲਟਨ ਗੁਰੂ ਘਰ ਚ, ਉਹ ਕਹਿੰਦੀ ਅੱਜ ਮੈਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਸਾਰੇ ਪ੍ਰਕਾਸ਼ ਹੀ ਪ੍ਰਕਾਸ਼ ਦਿੰਦਾ ਸੀ। ਤੇ ਭਾਵਨਾ ਬਣਾਈ, ਤੁਸੀਂ ਬਣਾ ਲਓ। ਆਪਾਂ ਹੋ ਗਏ ਖੰਗੜ ਜੇ ਹੋਰ ਤਰ੍ਹਾਂ ਦੇ, ਭਾਵਨਾ ਹੀ ਨਹੀਂ ਬਣਾਉਂਦੇ ਹੈ। ਇਹ ਨਹੀਂ ਹੋ ਸਕਦਾ, ਆਹ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਜਾ ਕੰਮ ਕਰ ਆਪਣਾ, ਇਹ ਕੁਛ ਵੀ ਨਹੀਂ ਹੋ ਸਕਦਾ, ਤੂੰ ਨਹੀਂ ਪ੍ਰਾਪਤ ਕਰ ਸਕਦਾ। ਜਿਹੜਾ ਇਨਸਾਨ ਕਹੇ ਕਿ ਹੈ, ਹੁਣ ਬੈਠੇ ਹਾਂ, ਹੁਣ ਕਹੋ ਰੱਬ ਹੈ, ਰੱਬ ਸਾਡੇ ਕੋਲੇ ਹੈ, ਉਹ ਕੋਲ ਹੀ ਬੈਠਾ। ਤੇ ਜੇ ਕਹੋ ਹੈ ਹੀ ਨਹੀਂ ਤਾਂ ਉਹ ਕਹਿੰਦਾ ਮੈਨੂੰ ਕੀ ਲੋੜ ਹੈ, ਤੈਨੂੰ ਧੱਕੇ ਨਾਲ ਦਿਖਣਾ, ਤੈਨੂੰ ਧੱਕੇ ਨਾਲ ਨਹੀਂ, ਬਹੁਤ ਸ਼ਰਧਾ ਤੇ ਭਾਵਨਾ ਨਾਲ ਕਹੋ ਤੇ ਵਾਹਿਗੁਰੂ ਕੋਲ ਹੈ। ਵਾਹਿਗੁਰੂ ਤੋਂ ਕੋਲ ਹੀ ਬਾਬਾ ਸੁੰਦਰ ਸਿੰਘ ਜੀ ਖਾਲਸਾ ਦੀਵਾਨ ਲਾ ਰਹੇ ਸੀ, ਖੜੇ ਹੋ ਕੇ ਜਿਵੇਂ ਢਾਡੀ ਸਿੰਘ ਗਾਉਂਦੇ ਬਾਜਾ ਰੱਖ ਕੇ, ਮਹਾਂਪੁਰਸ਼ ਪੜ੍ਹਦੇ ਸੀ ਗੁਰਬਾਣੀ ਵਾਂਗੂ। ਸੋ ਧਾਰਨਾ ਵਾਂਗੂ ਗੁਰਬਾਣੀ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਉੱਚੀ ਉੱਚੀ ਪੜ੍ਹਦੇ ਸੰਗਤ ਪੜ੍ਹਦੀ। ਇੰਨੇ ਨੂੰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਮੋਢੇ ਤੇ ਹੱਥ ਰੱਖ ਲਿਆ, ਨਾਲ ਮਹਾਰਾਜ ਵੀ ਗਾਉਣ ਲੱਗ ਗਏ। ਉਹ ਸਿਰਫ ਸਾਰੀ ਸੰਗਤ ਚੋਂ ਇੱਕ ਜਣੇ ਨੂੰ ਦੇਖਦਾ ਸੀ, ਉਹਨੇ ਰੌਲਾ ਪਾਤਾ। ਮਹਾਂਪੁਰਸ਼ ਕਹਿੰਦੇ ਕਮਲਾ ਹੋ ਗਏ, ਇਹਨੂੰ ਅੰਦਰ ਲੈ ਜਾਓ। ਜੋ ਬਾਅਦ ਚ ਕਹਿੰਦਾ ਮਹਾਰਾਜ ਆਏ ਸੀ ਤੁਸੀਂ ਬਾਬਾ ਜੀ? ਫਿਰ ਕਹਿੰਦੇ ਕਮਲਿਆ ਰੌਲਾ ਪਾਈ ਦਾ ਹੁੰਦਾ ਜੇ ਦੇਖਦੇ ਹੁੰਦੇ ਮਹਾਰਾਜ? ਜਿਹਦੇ ਮੋਢੇ ਤੇ ਹੱਥ ਰੱਖਿਆ ਉਹਨੂੰ ਨਹੀਂ ਪਤਾ ਤੂੰ ਬਾਲਾ ਕਿਤੇ ਦੱਸਣ ਵਾਲਾ ਆ ਗਿਆ? ਇਹ ਤਾਂ ਹਉਮੈ ਹੋ ਜਾਂਦੀ ਬੰਦੇ ਨੂੰ। ਇਸ ਕਰਕੇ ਕੋਈ ਦੱਸਦਾ ਨਹੀਂ ਹੁੰਦਾ, ਉਹਨੂੰ ਹਉਮੈ ਹੋਣ ਦਾ ਡਰ ਹੁੰਦਾ। ਪਰ ਜੇ ਆਪਾਂ ਭਾਵਨਾ ਕਰ ਲਈਏ ਕਿ ਮਹਾਰਾਜ ਆਪਣੇ ਕੋਲ ਹੀ ਆ, ਪਰਮਾਤਮਾ ਕੋਲ ਹੀ ਆ, ਮੇਰੇ ਹਿਰਦੇ ਚ ਆ, ਭਾਵਨਾ ਦੇ ਬੰਨੇ ਹੋਏ ਹੀ ਬੈਠੇ ਰਹਿੰਦੇ ਨੇ। ਇਸ ਕਰਕੇ ਆਪਾਂ ਭਾਵਨਾ ਕਰਕੇ ਕਹੋ ਵਾਹਿਗੁਰੂ ਸਾਡੇ ਕੋਲ ਹੈ, ਹਿਰਦੇ ਚ ਹੈ, ਤਾਂ ਫਿਰ ਵਾਹਿਗੁਰੂ ਨੂੰ ਮਿਲਦਿਆਂ ਦੇਰ ਨਹੀਂ ਲੱਗਦੀ। ਵਾਹਿਗੁਰੂ ਵਾਹਿਗੁਰੂ ਆਏ जह जह पेखों तह हजूर, जह जह पेखों तह हजूर। के हाजर हजूर है के जाहर जहूर है, वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। दुकालं प्रणासी दयालं स्वरूपे, दुकालं प्रणासी दयालं स्वरूपे। सदायंग संगे अपंगं विपूते, सदायंग संगे अपंगं विपूते। वाहे गुरु वाहे गुरु वाहे गुरु वाहे गुरु, वाहे गुरु।